SBS ਪੰਜਾਬੀ ਤੋਂ ਡਾਊਨਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਕਿਵੇਂ ਸੁਣ ਸਕਦੇ ਹੋ, ਇਸ ਬਾਰੇ ਜਾਣਕਾਰੀ ਹਾਸਲ ਕਰੋ ਸਾਡੀ ਵੈਬਸਾਈਟ ਤੋਂ www.sbs.com.au/punjabi। SBS ਪੰਜਾਬੀ ਪ੍ਰੋਗਰਾਮ ਦੇ ਮੈਲਬਰਨ ਸਟੂਡੀਓ ਵਿੱਚ ਇਸ ਵੇਲੇ ਸਾਡੇ ਕੋਲ ਹਨ ਦਿਨੇਸ਼ ਚੌਹਾਨ ਜੀ, ਜੋ ਦਿੱਲੀ ਤੋਂ ਉਚੇਚਾ ਇੱਥੇ ਮੈਲਬਰਨ ਆਏ ਹਨ ਆਪਣੇ ਨਿੱਕੇ ਵੀਰ ਨੂੰ ਲੱਭਣ ਵਾਸਤੇ, ਉਹਦੀ ਜਾਣਕਾਰੀ ਹਾਸਲ ਕਰਨ ਵਾਸਤੇ। ਸੋ ਜੀ, ਸਭ ਤੋਂ ਪਹਿਲਾਂ ਦਿਨੇਸ਼ ਜੀ, ਜੀ ਆਇਆਂ ਨੂੰ ਮੇਰੇ ਖਿਆਲ ਹਾਲਾਤ ਤਾਂ ਔਖੇ ਨੇ, ਪਰ ਫਿਰ ਵੀ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਸਾਰੇ ਤੁਹਾਡੇ ਸਟੂਡੀਓ ਵਾਲਿਆਂ ਨੂੰ ਅਤੇ ਮੈਲਬਰਨ ਵਾਸੀਆਂ ਨੂੰ, ਮੇਰੇ ਇੰਡੀਅਨ ਵੀਰ ਭਰਾ ਜਿਹੜੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
ਸਾਡਾ ਪ੍ਰੋਗਰਾਮ ਰਾਸ਼ਟਰੀ ਪੱਧਰ 'ਤੇ ਪ੍ਰਸਾਰਿਤ ਹੁੰਦਾ ਹੈ, ਸੋ ਅੱਜ ਨਾ ਸਿਰਫ ਮੈਲਬਰਨ ਬਲਕਿ ਆਸਟ੍ਰੇਲੀਆ ਭਰ 'ਚ ਸਰੋਤੇ ਇਹ ਪ੍ਰੋਗਰਾਮ ਸੁਣ ਰਹੇ ਨੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਤੁਸੀਂ ਹੁਣੇ ਹੀ ਵਿਕਟੋਰੀਆ ਪੁਲਿਸ ਨੂੰ ਮਿਲ ਕਰਕੇ ਆਏ ਹੋ, ਉਹਨਾਂ ਨੇ ਕੋਈ ਵਧੇਰੀ ਜਾਣਕਾਰੀ ਦਿੱਤੀ?
ਨਹੀਂ ਜੀ, ਉਹਨਾਂ ਨੇ ਕੁਛ ਨਹੀਂ ਦੱਸਿਆ। ਜੋ ਜਿਸ ਤਰ੍ਹਾਂ ਅਸੀਂ ਮਹੀਨਾ ਪਰ ਪਹਿਲਾਂ ਇੰਡੀਆ 'ਚ ਜੋ ਸਾਨੂੰ ਦੱਸਦੇ ਰਹੇ ਉਹ ਅੱਜ ਕੱਲ੍ਹ ਦੱਸੀ, ਉਹਨਾਂ ਕੋਲ ਕੁਛ ਵੀ ਨਹੀਂ, ਕੋਈ ਕਲਿਊ ਨਹੀਂ,
ਕੋਈ ਸੁਰਾਗ ਨਹੀਂ,
ਕੋਈ ਕੁਛ ਨਹੀਂ ਦੱਸਿਆ ਜੀ, ਕੁਛ ਵੀ ਨਹੀਂ।
ਸੋ ਇਨਵੈਸਟੀਗੇਸ਼ਨ ਕਿੱਥੇ ਤੱਕ ਪੁੱਜੀ ਹੈ?
ਉਹ ਕੁਛ ਸਾਡੇ ਨਾਲ ਖੁੱਲ੍ਹ ਕੇ ਕੁਛ ਗੱਲ ਕਰਨ ਦੀ ਤਿਆਰ ਹੀ ਨਹੀਂ ਜੀ। ਮੈਂ 20 ਦਿਨ ਹੋ ਗਿਆ ਆਏ ਨੂੰ, ਮੈਂ 3 ਜਾਂ 4 ਵਾਰੀ ਉਹਨਾਂ ਨੂੰ ਮਿਲ ਚੁੱਕਿਆ, ਪਰ ਕਦੀ ਉਹਨਾਂ ਨੇ ਕੋਈ ਮਤਲਬ ਕਲਿਊ ਨਹੀਂ ਦਿੱਤਾ ਕਿ ਇਨਵੈਸਟੀਗੇਸ਼ਨ ਕਿਹੜੇ ਪਾਸੇ ਜਾ ਰਹੀ ਹੈ, ਕੀ ਹੋਇਆ ਕੀ ਨਹੀਂ ਹੋਇਆ।
ਕਿਉਂਕਿ ਸ਼ੁਰੂਆਤ ਵਿੱਚ ਇਸ ਇਨਵੈਸਟੀਗੇਸ਼ਨ ਨੂੰ ਹੋਮਿਸਾਈਡ ਸਕੁਆਡ ਨੂੰ ਸੌਂਪ ਦਿੱਤਾ ਗਿਆ ਸੀ, ਇਸ ਦਾ ਮਤਲਬ ਉਹਨਾਂ ਨੂੰ ਖਦਸ਼ਾ ਸੀ ਕਿ ਸ਼ਾਇਦ ਕਤਲ ਹੋਇਆ ਹੈ। ਹਾਲੇ ਵੀ ਕੀ ਹੋਮਿਸਾਈਡ ਸਕੁਆਡ ਦੇਖ ਰਹੀ ਹੈ?
ਹੋਮਿਸਾਈਡ ਸਕੁਆਡ ਹੀ ਦੇਖ ਰਹੀ ਜੀ।
ਤੇ ਕੁਝ ਨਹੀਂ ਦੱਸਿਆ ਉਹਨਾਂ ਨੇ ਕਿ ਅਗਰ ਕੋਈ ਸੁਰਾਗ ਉਹਨਾਂ ਨੇ ਲੱਭਿਆ ਤਾਂ ਉਹਨੂੰ ਬੰਦ ਕੀਤਾ ਹੈ, ਜਾਂ ਕੀ ਕੁਝ ਉਹਨਾਂ ਨੂੰ ਪਤਾ ਚੱਲਿਆ?
ਕੁਛ ਵੀ ਨਹੀਂ ਜੀ, ਉਹਨਾਂ ਕੋਲ ਈਵਨ ਮਤਲਬ ਜੋ ਫੋਰੈਂਸਿਕ ਰਿਪੋਰਟਸ ਵਗੈਰਾ ਆਉਣੀਆਂ ਸੀ ਉਹ ਵੀ ਨਹੀਂ ਆਈਆਂ ਹਜੇ ਤੱਕ, ਮਤਲਬ ਇੰਨਾ ਡਿਲੇ ਹੈ ਕੇਸ ਹੈ।
ਕਿਹੜੀ ਫੋਰੈਂਸਿਕ ਰਿਪੋਰਟ ਨਹੀਂ ਆਈ?
ਮਤਲਬ ਕੋਈ ਵੀ ਜਿਸ ਤਰ੍ਹਾਂ ਉਹਦੀ ਗੱਡੀ ਦੀ ਫਿੰਗਰਪ੍ਰਿੰਟਸ ਵਗੈਰਾ ਸੀਗੇ, ਇਹ ਸਭ ਕੁਝ ਵੀ ਨਹੀਂ।
ਉਹ ਰਿਪੋਰਟ ਵੀ ਨਹੀਂ ਆਈ?
ਉਹ ਰਿਪੋਰਟ ਵੀ ਨਹੀਂ ਆਈ ਜੀ।
ਤੇ ਉਹਨਾਂ ਨੇ ਕੁਝ ਤੁਹਾਨੂੰ ਜਿਸ ਤਰ੍ਹਾਂ ਉਮੀਦ ਜਤਾਈ ਹੈ ਕਿ ਅਗਰ ਉਹਨਾਂ ਕੋਲ ਕੋਈ ਠੋਸ ਸਬੂਤ ਹੈ ਜਾਂ ਕੋਈ ਕਲੂ?
ਉਹਨਾਂ ਨੇ ਕੋਈ ਉਮੀਦ ਨਹੀਂ ਜਿਤਾਈ ਜੀ। ਮੈਂ ਤਕਰੀਬਨ 3 ਦਿਨ ਪਹਿਲਾਂ 23rd ਨੂੰ ਮੇਰੇ ਬ੍ਰਦਰ ਦਾ ਬਰਥਡੇ ਸੀਗਾ, ਮੈਂ ਉਸ ਦਿਨ ਵੀ ਉਹਨਾਂ ਨੂੰ ਮਿਲਣ ਗਿਆ ਸੀਗਾ, ਪਰ ਮੈਂ ਉਹਨਾਂ ਨੂੰ ਸਿਰਫ ਇਹੋ ਗੱਲ ਕੀ ਕਿ ਮੈਂ ਬਿਲਕੁਲ ਖਾਲੀ ਆਇਆ ਸੀ ਔਰ ਖਾਲੀ ਮੈਂ ਜਾ ਰਿਹਾ, ਕੁਛ ਤਾਂ ਮੈਨੂੰ ਦੱਸ ਦਿਓ ਕੀ ਹੈ। ਉਹਨਾਂ ਦੇ ਪੱਲੇ ਕੁਛ ਵੀ ਨਹੀਂ ਜੀ, ਸਿਰਫ ਉਹਨਾਂ ਨੇ ਇਹ ਜ਼ਰੂਰ ਰੱਖੀ ਕਿ ਜਿੱਦਾਂ ਜਿੱਦਾਂ ਦਿਨ ਬੀਤਦੇ ਜਾ ਰਹੇ ਹੈ ਅਤੇ ਮਤਲਬ ਕੁਛ ਵੀ ਹੋ ਸਕਦਾ।
ਹੁਣ ਮੈਂ ਅਗਰ ਗੱਲ ਤੁਹਾਡੇ ਪਰਿਵਾਰ ਦੀ ਕਰਾਂ, ਕਿਉਂਕਿ ਇਹ ਦੇਖੋ ਜੀ, ਮੇਰੇ ਖਿਆਲ 1 ਮਈ ਦੀ ਰਾਤ ਨੂੰ ਸ਼ਿਵਾ ਨਿਕਲਿਆ ਸੀਗਾ ਅਤੇ 3 ਮਹੀਨੇ ਹੋ ਚੱਲੇ ਨੇ
ਜੀ ਆਲਮੋਸਟ।
ਤੁਹਾਨੂੰ ਕਿਵੇਂ ਪਤਾ ਚੱਲਿਆ ਸੀ ਇੰਡੀਆ? ਕਿਸ ਨੇ ਇਤਲਾਹ ਦਿੱਤੀ ਸੀ?
ਮੈਨੂੰ ਸ਼ਿਵਾ ਦੇ ਫਰੈਂਡਸ, ਇਹਨਾਂ ਨੇ ਮੈਨੂੰ ਫੋਨ ਕੀਤਾ ਸੀ। ਉਹਨਾਂ ਨੇ ਪਹਿਲਾਂ ਇੱਕ ਦਿਨ ਬਾਅਦ ਕਿ ਵੀ ਕੀ ਪਤਾ ਉਹਨਾਂ ਨੂੰ ਲੱਗਾ ਕਿ ਮੈਨੂੰ ਫੋਨ ਕਰਕੇ ਜਾਂ ਕਿਸੇ ਹੋਰ ਮੈਂਬਰ ਨੂੰ ਫੋਨ ਕਰਕੇ ਕਿਤੇ ਚਲਾ ਗਿਆ ਹੋਵੇ, ਪਰ ਇੱਦਾਂ ਦੀ ਕੋਈ ਗੱਲ ਹੋਈ ਨਹੀਂ। ਫਿਰ ਨੈਕਸਟ ਡੇ ਇਹਨਾਂ ਨੇ ਫਿਰ ਫੋਨ ਕੀਤਾ, ਫਿਰ ਦੱਸਿਆ ਮੈਨੂੰ ਸੈਟਰਡੇ ਨੂੰ, ਫਿਰ ਪਤਾ ਲੱਗਾ ਇਹਨਾਂ ਦੋਸਤਾਂ ਥਰੂ।
ਅੱਛਾ, ਅਤੇ ਸ਼ਿਵਾ ਇੱਥੇ ਮੈਲਬਰਨ ਕਦ ਆਇਆ ਸੀ, ਕਿੰਨੇ ਚਿਰ ਤੋਂ ਇੱਥੇ ਰਹਿ ਰਿਹਾ ਸੀ?
ਮੈਲਬਰਨ ਸ਼ਿਵਾ ਤਕਰੀਬਨ ਜੀ 2008 'ਚ ਆਇਆ ਸੀਗਾ ਅਤੇ 5-6 ਸਾਲ ਹੋ ਗਏ। ਲਾਸਟ ਈਅਰ ਉਹ ਘਰ ਵੀ ਗਿਆ ਸੀ, ਇੰਡੀਆ ਗਿਆ ਸੀ। ਸੇਮ ਡੇ ਮੇਰੀ ਉਹਦੇ ਨਾਲ ਮਤਲਬ ਵਟਸਐਪ 'ਤੇ ਚੈਟ ਹੋਈ ਹੈ, ਖੁਸ਼ ਸੀ, ਹੈਪੀ।
ਤੁਹਾਡੀ ਅਖੀਰਲੀ ਉਹਦੇ ਨਾਲ ਮੁਲਾਕਾਤ ਕਦ ਹੋਈ?
ਸੇਮ ਡੇ ਮੁਲਾਕਾਤ ਤੇ ਮੈਰਿਜ 'ਤੇ ਗਿਆ ਸੀ ਜੀ, March 2013 'ਚ ਉਦੋਂ ਹੋਈ ਸੀ।
ਤੇ ਵੈਸੇ ਫੋਨ ਰਾਹੀਂ ਕਦ?
ਫੋਨ ਰਾਹੀਂ ਡੇਲੀ, ਤਕਰੀਬਨ ਡੇਲੀ ਗੱਲਬਾਤ ਹੋ ਜਾਂਦੀ ਸੀ ਡੇਲੀ।
ਸੁਭਾਅ ਕੀ ਸੀ ਸ਼ਿਵਾ ਦਾ?
ਸ਼ਿਵਾ ਬੜਾ ਸ਼ਰਮੀਲਾ ਜਿਹਾ, ਕਿਸੇ ਨੂੰ ਨਾ ਨਹੀਂ ਕਰਨ ਵਾਲਾ, ਬੜਾ ਚੰਗਾ ਬੱਚਾ, ਕਿਸੇ ਨੂੰ ਨਾ ਨਹੀਂ ਕਰਦਾ ਸੀ ਕਿਸੇ ਕੰਮ ਨੂੰ।
ਅੱਛਾ,
ਕਦੀ ਕੁਛ ਵੀ ਕਹਿ ਦਿਓ, ਕੋਈ ਮਤਲਬ ਤੀਜਾ ਬੰਦਾ ਵੀ ਉੱਠ ਕੇ ਕੋਈ ਕਹਿ ਦੇ ਸ਼ਿਵਾ ਇਹ ਕੰਮ ਕਰਦੇ ਤਾਂ ਉਹਨੇ ਮਤਲਬ ਭੱਜ ਕੇ ਕਰ ਦੇਣਾ ਜੀ, ਕਿੱਦਾਂ ਦਾ।
ਅਤੇ ਆਪਣੇ ਯਾਰਾਂ ਦੋਸਤਾਂ ਨਾਲ ਰਹਿੰਦਾ ਸੀ, ਕਦੀ ਤੁਹਾਨੂੰ ਕੋਈ ਸ਼ਿਕਾਇਤ ਮਿਲੀ ਕੁਛ?
ਕਦੀ ਨਹੀਂ, ਨੈਵਰ ਕਦੀ ਨਹੀਂ। ਬਲਕਿ ਉਹਦੇ ਯਾਰ ਦੋਸਤ ਮਤਲਬ ਸਾਨੂੰ ਕਹਿਣਾ ਕਿ ਵੀ ਯਾਰ ਸ਼ਿਵਾ ਭਾਅ ਜੀ ਦੇਖੋ ਕਿੱਦਾਂ ਦਾ, ਮਤਲਬ ਸ਼ਿਵਾ ਦੀ ਅੱਜ ਤੱਕ ਕਦੀ ਕਿਸੇ ਮੁੰਡੇ ਨੇ ਜਿਹੜੇ ਨਾਲ ਦੇ ਯਾਰ ਦੋਸਤ ਹੋਰ ਜਿਨ੍ਹਾਂ ਨੂੰ ਵੀ ਮਿਲਿਆ ਇੱਥੇ ਆ ਕੇ ਵੀ, ਕਦੀ ਕਿਸੇ ਨੇ ਕੰਪਲੇਂਟ ਨਹੀਂ ਕੀਤੀ। ਸਾਰਿਆਂ ਨੇ ਕਿਹਾ ਯਾਰ ਸ਼ਿਵਾ ਵਰਗਾ ਬੰਦਾ ਨਹੀਂ ਮਿਲ ਸਕਦਾ ਦੂਜਾ।
ਨਹੀਂ, ਆਮ ਹੁੰਦਾ ਨਾ ਕਿ ਮੁੰਡੇ ਰਲ ਕੇ ਦੇਰ ਰਾਤ ਤੱਕ ਪਾਰਟੀ ਕਰ ਰਹੇ
ਹੈ। ਪਾਰਟੀ ਮੈਡਮ, ਮੈਂ ਪਾਰਟੀ ਕਰਦੇ ਸੀ ਤਾਂ ਉਹ ਉਹਨਾਂ ਨੂੰ ਸਾਹਮਣ ਵਾਲਾ ਹੁੰਦਾ ਸੀਗਾ, ਕਿ ਇਹਨਾਂ ਨੂੰ ਵੀ ਬੜਾ ਪ੍ਰਾਊਡ ਸੀਗਾ ਕਿ ਵੀ ਹਾਂ ਸਾਡੇ ਨਾਲ ਕਿੱਦਾਂ ਦਾ ਬੰਦਾ, ਜਿਹਨੂੰ ਜਿੱਥੇ ਮਰਜ਼ੀ ਲੈ ਜਾਓ, ਜਿੱਥੇ ਮਰਜ਼ੀ ਭੇਜ ਦਿਓ। ਕਦੀ ਉਹਨੇ ਨਾ ਨਹੀਂ ਕੀਤੀ,
ਸ਼ਰਾਬ ਨਹੀਂ ਪੀਂਦਾ ਸੀ
ਬਿਲਕੁਲ ਜੀ, ਕਦੀ ਹੱਥ ਨਹੀਂ ਲਾਇਆ ਸ਼ਰਾਬ, ਸਿਗਰੇਟ, ਚਿਕਨ, ਈਵਨ ਨੋਨ ਵੈਜ, ਕਦੀ ਨਹੀਂ।
ਮਤਲਬ ਐਬ ਵੀ ਨਹੀਂ ਸਨ ਬੱਚੇ ਚ। ਤੁਹਾਡਾ ਤਲਕ ਬਿਆਸ ਨਾਲ
ਹੈ? ਹਾਂਜੀ, ਬਿਆਸ ਰਾਜ ਸੋ ਮਿਸਰ ਸਿੰਘ ਬਿਆਸ।
ਅੱਛਾ, ਉੱਥੇ ਜੀ। ਸੋ ਬਚਪਨ ਉੱਥੇ ਹੀ ਸ਼ਿਵਾ ਦਾ?
ਬਿਲਕੁਲ ਜੀ, ਬਚਪਨ ਉੱਥੇ ਹੀ, ਬਚਪਨ ਜਵਾਨੀ ਸਾਰੀ ਉੱਥੇ ਹੀ।
ਕਿੱਥੇ ਪੜਿਆ?
ਉੱਥੇ ਡੀਪੀਐਸ ਸਕੂਲ ਹੈ ਢਿਲਵਾਂ, ਉੱਥੇ ਪੜ੍ਹਦਾ ਰਿਹਾ। ਔਰ ਜਿਹੜੇ ਉਹਦੇ ਨਾਲ ਦੇ ਆ ਉਹ ਵੀ ਸਾਰੇ ਤਕਰੀਬਨ ਕਲਾਸਮੇਟ ਸੀਗੇ ਡਿਪਸ ਦੇ ਹੀ, ਢਿਲਵਾਂ ਦੇ ਹੀ। ਅਤੇ ਉਸ ਤੋਂ ਬਾਅਦ 12 ਕੰਪਲੀਟ ਕਰਨ ਤੋਂ ਬਾਅਦ ਦਿੱਲੀ ਆ ਗਿਆ ਸੀ ਮੇਰੇ ਕੋਲ। ਦਿੱਲੀ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਕਰ ਰਿਹਾ ਸੀ ਉਸ ਤੋਂ, ਉਸੇ ਦੌਰਾਨ ਉਹਦੇ ਯਾਰ ਦੋਸਤਾਂ ਨਾਲ ਕੰਟੈਕਟ ਹੋਇਆ ਪੁਰਾਣੇ, ਔਰ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਇੱਧਰ ਆ ਗਿਆ।
ਕੀ ਆਸ ਲੈ ਕੇ ਮੈਲਬਨ ਆਇਆ ਸੀ?
ਮੈਮ ਸਿੰਪਲ ਸਟੱਡੀ ਕਰਨੀ ਸੀ, ਮੈਲਬਨ ਘੁੰਮਣਾ ਸੀ, ਆਸਟ੍ਰੇਲੀਆ ਘੁੰਮਣ ਜਾਣਾ ਜੀ, ਮੇਰੇ ਯਾਰ ਦੋਸਤ ਉੱਥੇ ਹੈ ਬਸ।
ਇਸ ਤੋਂ ਪਹਿਲਾਂ ਕਿ ਕੋਈ ਹੋਰ ਸਵਾਲ ਪੁੱਛਾਂ, ਪਰ ਤੁਹਾਡੇ ਮਾਪਿਆਂ ਬਾਰੇ ਜ਼ਰੂਰ ਪੁੱਛਣਾ ਚਾਹਾਂਗੀ, ਉਹਨਾਂ ਦਾ ਕੀ ਹਾਲ ਹੈ?
ਮੈਮ ਇਹ ਤਾਂ ਔਖਾ ਸਵਾਲ ਹੈ, ਜਿਹਦਾ ਜਵਾਨ ਬੱਚਾ ਗੁਆਚ ਜਾਏ ਜਾਂ ਕੋਈ ਪਤਾ ਨਾ ਲੱਗ ਰਿਹਾ ਹੋਵੇ ਕੀ ਹੋ ਸਕਦਾ, ਤੁਸੀਂ ਉਮੀਦ ਕਰ ਸਕਦੇ ਹੋ। ਅਤੇ ਸਾਡੇ ਸਾਰਿਆਂ ਨਾਲ ਸਭ ਤੋਂ ਨਿੱਕਾ ਸੀਗਾ, ਮਤਲਬ ਅਸੀਂ ਆਪਣੇ ਬੇਟੇ ਵਾਂਗੂ ਉਹਨੂੰ ਪਾਲਿਆ, ਸਭ ਤੋਂ ਛੋਟਾ, ਕਦੀ ਉਹਦੀ ਕਦੀ ਕਿਸੇ ਵੀ ਕੋਈ ਖੁਆਇਸ਼ ਅਸੀਂ ਮਤਲਬ ਅਧੂਰੀ ਨਹੀਂ ਛੱਡੀ, ਜਦੋਂ ਉਹਨੇ ਜੋ ਚੀਜ਼ ਕਹੀ ਅਸੀਂ ਪੂਰੀ ਕੀਤੀ ਹੈ। ਈਵਨ ਅਸੀਂ ਜਿਹੜੇ ਭੈਣ ਭਰਾ ਬਾਕੀ ਉਸ ਤੋਂ ਵੱਡੇ, ਕਦੀ ਕਿਸੇ ਨੇ ਮਤਲਬ ਉਹਨੂੰ ਬੱਚੇ ਵਾਂਗੂ ਰੱਖਿਆ।
ਕਿੰਨੇ ਭੈਣ ਭਰਾ ਹੋ ਤੁਸੀਂ?
ਅਸੀਂ 4 ਜਣੇ ਜੀ, ਮੈਂ ਸਭ ਤੋਂ ਵੱਡਾ, ਮੇਰੇ ਤੋਂ ਛੋਟੀਆਂ 2 ਸਿਸਟਰਾਂ ਨੇ, ਦੋਵੇਂ ਵਿਆਹੀਆਂ, ਔਰ ਸਭ ਤੋਂ ਛੋਟਾ ਸ਼ਿਵਾ ਸੀਗਾ।
ਅਤੇ ਤੁਸੀਂ ਦੱਸ ਰਹੇ ਹੁਣੇ ਜਨਮ ਦਿਨ ਲੰਘਿਆ ਅਤੇ 28 ਸਾਲਾਂ ਦਾ ਹੋ ਜਾਣਾ ਸੀ?
ਹਾਂਜੀ।
ਤੁਸੀਂ ਦੱਸਿਆ ਸੁਭਾਅ ਬੜਾ ਚੰਗਾ ਸੀ, ਪਰ ਕੀ ਹੋ ਸਕਦਾ ਉਹਦੀ ਇੱਥੇ ਕਿਧਰੇ ਕੋਈ ਦੁਸ਼ਮਣੀ ਸੀ ਕਿਸੇ ਨਾਲ?
ਨਹੀਂ ਮੈਮ, ਉਹ ਦੁਸ਼ਮਣੀ ਵਾਲਾ ਬੰਦਾ ਹੀ ਨਹੀਂ ਸੀਗਾ ਕਿ ਉਹ ਦੁਸ਼ਮਣੀ ਕਿਸੇ ਨਾਲ ਕਰ ਸਕੇ। ਬਾਕੀ ਹਾਂ, 1-2 ਹੋਇਆ ਕੁਛ ਇੱਦਾਂ ਇੰਸੀਡੈਂਟ ਪਤਾ ਲੱਗਾ, ਕਿਸੇ ਲੜਕੀ ਕਰਕੇ ਸੀਗਾ, ਔਰ ਉਹਨਾਂ ਨਾਲ ਲੜਿਆ ਵੀ ਸੀ
ਕਿ ਲੜਕੀ ਪਸੰਦ ਸੀ ਉਹਨੂੰ ਕੋਈ, ਪਰ ਕੁੜੀ ਵਾਲੇ ਪਰਿਵਾਰ
ਰਾਜ਼ੀ ਨਹੀਂ ਸੀਗਾ ਜੀ।
ਪਰ ਫਿਰ ਉਹ ਰਾਜ਼ੀ ਹੋ ਗਏ ਸੀ, ਕੀ ਹੋਇਆ ਫਿਰ ਉਹ?
ਫਿਰ ਮੁੜ ਕੇ ਜੀ ਉਹ ਰਾਜ਼ੀ ਹੋ ਗਏ ਸੀ, ਵਿਆਹ ਕਰਨ ਵਾਸਤੇ ਤਿਆਰ ਹੋ ਗਏ ਸੀਗੇ, ਅਤੇ ਉਹਨਾਂ ਦੇ ਫੈਮਿਲੀ ਨੂੰ ਵੀ ਸ਼ਿਵਾ ਮਿਲਿਆ ਸੀਗਾ। ਬਟ ਉਹ ਹੀ ਥੋੜ੍ਹਾ ਟਾਈਮ ਕੱਢ ਲਓ, ਥੋੜ੍ਹਾ ਟਾਈਮ ਕੱਢ ਲਓ, ਥੋੜ੍ਹਾ ਟਾਈਮ ਕੱਢ ਲਓ, ਅਤੇ ਜਿਹੜੇ ਲੜਕੇ ਨਾਲ ਉਹਦੇ ਭਰਾ ਨਾਲ ਲੜਾਈ ਹੋਈ ਸੀ ਉਹ ਵੀ ਉਹਦਾ ਫਰੈਂਡ ਬਣ ਗਿਆ, ਜਿੱਥੇ ਆਉਣਾ ਜਿੱਥੇ ਜਾਣਾ ਉਹਦਾ ਆਫਿਸ ਕੀ ਕੰਮ ਕੀ ਘਰ ਕੀ ਮਤਲਬ ਨਾਲ ਹੀ ਰਹਿਣਾ। ਅਤੇ ਉਸ ਤੋਂ ਬਾਅਦ ਫਿਰ ਕੁਛ ਇੱਦਾਂ ਦਾ ਹੀ ਹੋ ਗਿਆ ਕਿ
ਮਤਲਬ ਇਹ ਜਿਹੜੀ ਕੁੜੀ ਜਿਹਦੇ ਨਾਲ ਇਹਦਾ ਤਲਕ ਸੀ ਦੂਸਰੇ ਧਰਮ ਤੋਂ ਸੀ?
ਹਾਂਜੀ।
ਉਹ ਪਰਿਵਾਰ ਇਸ ਸ਼ਿਵਾ ਨੂੰ ਪਰਵਾਹ ਨਹੀਂ ਕਰ ਰਹੇ ਸੀ?
ਨਹੀਂ, ਪਹਿਲਾਂ ਬਿਲਕੁਲ ਉਹਨਾਂ ਨੇ ਮਨਾ ਕਰਤਾ ਸੀਗਾ, ਫਿਰ ਉਹਨਾਂ ਨੇ ਦੇਖਿਆ ਕਿ ਵੀ ਜ਼ਬਰਦਸਤੀ ਕਰਕੇ ਕੋਈ ਫਾਇਦਾ ਨਹੀਂ, ਅਤੇ ਪਿਆਰ ਨਾਲ ਹੀ ਕੁਛ ਇੱਦਾਂ
ਮਤਲਬ ਬਿਲਕੁਲ ਰਾਜ਼ੀ ਹੋ ਗਏ ਸੀ?
ਬਿਲਕੁਲ ਰਾਜ਼ੀ ਹੋ ਗਏ ਸੀ ਜੀ।
ਅੱਛਾ, ਪੁਲਿਸ ਨੇ ਇਸ ਬਾਰੇ ਤਫਤੀਸ਼ ਕੀਤੀ ਹੈ?
ਹਾਂਜੀ, ਪੁਲਿਸ 2 ਐਂਗਲ ਲੈ ਕੇ ਚੱਲ ਰਹੀ ਸੀ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ 1 ਤਾਂ ਉਹ ਆਪ ਕਿਤੇ ਚਲਾ ਗਿਆ, ਦੂਜਾ ਉਹ ਫੈਮਿਲੀ ਨੇ ਕਿਤੇ ਕੁਛ ਕਰਤਾ ਜੀ, ਅਤੇ ਆਪ ਜਾਂਦਾ ਤਾਂ ਘੱਟੋ ਘੱਟ ਫੈਮਿਲੀ ਨੂੰ ਕਿਸੇ ਨੂੰ ਦੱਸ ਕੇ ਜਾਂਦਾ, ਫੈਮਿਲੀ ਨੂੰ ਯਾਰ ਦੋਸਤ ਨੂੰ, ਤਾਂ 3 ਮਹੀਨੇ ਹੋ ਗਏ ਕਦੀ ਕੋਈ ਤਾਂ ਕਲਿਊ ਮਿਲਦਾ ਕਿਤੇ ਤਾਂ ਆ ਜਾਂਦਾ, ਨਾਲੇ ਹੋਮੋਸਾਈਡ ਪੁਲਿਸ ਲੱਗੀ ਹੈ ਅਤੇ ਇਹ ਤਾਂ ਆਪੇ ਕੁਛ ਨਾ ਕੁਛ ਕਰਦੀ, ਪਰ ਕੁਛ ਵੀ ਨਹੀਂ ਜੀ, ਅਤੇ ਦੂਜਾ ਐਂਗਲ ਹੀ ਕਲੀਅਰ ਹੈ।
ਇੱਕ ਹੋਰ ਗੱਲ ਇਹ ਵੀ ਹੈ ਨਾ ਕਿ ਸ਼ਿਵਾ ਨੇ ਬੜੀ ਛੇਤੀ ਵਾਪਸ ਇੰਡੀਆ ਆ ਜਾਣਾ ਸੀ ਕਿਉਂਕਿ ਉਹਦੀ ਪੜ੍ਹਾਈ ਮੁੱਕ ਗਈ ਸੀ, ਵੀਜ਼ਾ ਵੀ ਮੁੱਕ ਗਿਆ
ਸੀ। ਇਵਨ ਦੱਸਿਆ ਉਸ ਸੇਮ ਕੁੜੀ ਨੂੰ ਮੈਂ ਮਿਲਿਆ, ਉਹਨੇ ਦੱਸਿਆ ਕਿ ਉਹ ਸ਼ੋਪਿੰਗ ਕਰ ਰਿਹਾ ਸੀ ਇੰਡੀਆ ਵਾਸਤੇ ਆਉਣ ਵਾਸਤੇ, ਉਹਨੇ ਮਤਲਬ ਲਾਸਟ ਮੰਥ ਮਤਲਬ ਜਦੋਂ ਗਾਇਬ ਹੋਇਆ ਉਸ ਤੋਂ ਮਹੀਨੇ ਬਾਅਦ ਉਹਨੇ ਵਾਪਸ ਆਉਣਾ ਸੀਗਾ, ਪੂਰੀ ਤਿਆਰੀ ਸਾਡੇ ਨਾਲ ਵੀ ਇਹੋ ਗੱਲ ਹੁੰਦੀ ਸੀ ਕਿ ਨਹੀਂ ਭਾਅ ਜੀ ਬਸ ਆ ਜਾਣਾ ਮੈਂ ਹੁਣ, ਅਸੀਂ ਆਹ ਪਲੈਨਿੰਗ ਕੀਤੀ ਸੀਗੀ ਕਿ ਵੀ ਠੀਕ ਹੈ ਮੈਂ ਦਿੱਲੀ ਛੱਡ ਦਾਂਗਾ ਤੂੰ ਮੈਲਬਨ ਛੱਡ ਦੇ ਆਪਾਂ ਪੰਜਾਬ ਚੱਲਦੇ ਹਾਂ ਆਪਣਾ ਕੰਮ ਕਰਾਂਗੇ, ਇਸ ਤਰ੍ਹਾਂ ਦਾ
ਮਾਂ ਪਿਓ ਕੋਲ?
ਹਾਂਜੀ, ਕਿਉਂਕਿ ਘਰ ਦੇ ਵੀ ਇਕੱਲੇ, ਮੇਰੀ ਮਦਰ ਨੂੰ ਹਾਰਟ ਦੀ ਪ੍ਰੋਬਲਮ ਹੈ ਅਤੇ ਮਤਲਬ ਕੁਛ ਵੀ
ਜੀ। ਸੋ ਤੁਹਾਡੇ ਨਾਲ ਅਖੀਰਲਾ ਜਿਹੜਾ ਸੰਪਰਕ ਸੀ, ਕਿਧਰੇ ਤੁਹਾਨੂੰ ਲੱਗਿਆ ਕਿ ਸ਼ਾਇਦ ਉਹ ਪਰੇਸ਼ਾਨ ਹੈ ਕਿ ਉਹ ਆਪ ਕੋਈ ਗਲਤ ਕਦਮ ਚੁੱਕ ਸਕਦਾ? ਮੈਂ ਇਸ ਕਰਕੇ ਪੁੱਛ ਰਹੀ ਹਾਂ ਕਿਉਂਕਿ ਬੀਤੇ ਕੁਝ ਮਹੀਨਿਆਂ 'ਚ ਸਾਡੇ ਕਈ ਪੰਜਾਬੀ ਮੁੰਡਿਆਂ ਨੇ ਇੱਥੇ ਬੜੇ ਗਲਤ ਕਦਮ ਚੁੱਕੇ ਨੇ, ਖੁਦਕੁਸ਼ੀ ਕੀਤੀ ਹੈ, ਤਾਂ ਕਿਧਰੇ ਤੁਹਾਡੇ ਦਿਮਾਗ 'ਚ?
ਬਿਲਕੁਲ ਨਹੀਂ, ਬਿਲਕੁਲ ਨਹੀਂ, ਸੇਮ ਡੇ ਫਰਾਈਡੇ ਤਕਰੀਬਨ 10:30 ਤੋਂ 11 ਵਜੇ ਦੇ ਵਿੱਚ ਅੱਧਾ ਘੰਟਾ ਮੇਰੀ ਉਹਨਾਂ ਚੈਟ ਹੁੰਦੀ ਰਹੀ ਹੈ, ਔਰ ਮੇਰੇ ਕੋਲ ਚੈਟ ਰਿਕਾਰਡਿੰਗ ਹੈ ਤੁਸੀਂ ਦੇਖ ਲਿਓ, ਮਤਲਬ ਕੁਛ ਨਹੀਂ, ਨੈਵਰ, ਬਸ ਖੁਸ਼ ਸੀ, ਠੀਕ ਹੈ ਭਾਅ ਜੀ ਬਸ ਮੈਂ ਆ ਜਾਣਾ, ਬਸ ਪੈਸੇ ਇਕੱਠੇ ਕਰ ਰਿਹਾ ਟਿਕਟ ਜੋਗੇ ਮੈਂ ਵਾਪਸ ਆ ਜਾਊਂ। ਮੈਂ ਉਹਨੂੰ ਕਿਹਾ ਮੈਂ ਟਿਕਟ ਦੇ ਪੈਸੇ ਮੈਂ ਭੇਜ ਦੇਣਾ, ਤੂੰ ਆ ਜਾ ਯਾਰ, ਤੂੰ ਕਿਉਂ ਤੰਗੀ ਐਵੇਂ ਤੰਗ ਹੋਏਗਾ, ਤੂੰ ਪੈਸੇ ਦੱਸ ਮੈਨੂੰ, ਕਹਿੰਦੇ ਮੈਂ ਟਿਕਟ ਦੇ ਪੈਸੇ ਭੇਜ ਦੇਵਾਂ, ਨਹੀਂ ਭਾਅ ਜੀ ਮੈਂ ਬਸ ਹੁਣ ਵਾਪਸ ਆ ਜਾਣਾ, ਕੋਈ ਨਹੀਂ ਥੋੜ੍ਹੇ ਦਿਨ ਹੋਰ ਰੁਕ ਜਾਓ।
ਮਤਲਬ ਕੋਈ ਮਾਯੂਸੀ ਨਹੀਂ, ਖੁਸ਼ ਦਿਲ, ਤੁਸੀਂ ਕਹਿ ਰਹੇ ਹੋ
ਖੁਸ਼ ਦਿਲ, ਇਵਨ ਇੱਕ ਦਿਨ ਪਹਿਲਾਂ ਮੇਰੇ ਨਾਲ ਲੜਦਾ ਰਿਹਾ ਕਿ ਮੇਰਾ ਬੇਟਾ ਹੈ ਛੋਟਾ, ਉਹਨੂੰ ਜੂਨੀਅਰ ਕਹਿੰਦਾ ਸੀ, ਸਾਡੇ ਘਰ 'ਚ ਜੂਨੀਅਰ ਉਹ ਸੀ ਪਰ ਮੇਰਾ ਬੇਟਾ ਹੋਰ ਜੂਨੀਅਰ ਹੋ ਗਿਆ, ਅਤੇ ਉਹਦੇ ਨਾਲ ਲੜਦਾ ਸੀ ਕਿ ਤੁਸੀਂ ਇਹਨੂੰ ਖਵਾਉਂਦੇ ਨਹੀਂ ਕੁਛ, ਕਿੱਦਾਂ ਦਾ ਕੀਤਾ, ਕੀ ਚਾਚੂ ਆ ਕੇ ਕਰੇਗਾ, ਫਿਰ ਮਤਲਬ ਬਹੁਤ ਜ਼ਿਆਦਾ ਕਰਦਾ ਸੀ ਮੇਰੇ ਨਾਲ ਲੜਦਾ ਰਿਹਾ ਕਿ ਮੁੰਡੇ ਨਾਲ ਕੀ ਹਾਲ ਕੀਤਾ ਤੁਸੀਂ, ਕਿੱਦਾਂ ਦਾ ਮਾੜਾ ਕੀਤਾ, ਇਹਨੂੰ ਖਵਾਉਂਦੇ ਨਹੀਂ ਕੁਛ, ਤੁਸੀਂ ਦੇਖਦੇ ਨਹੀਂ ਹੋ, ਮਤਲਬ ਡੇਲੀ ਗੱਲਬਾਤ ਉਹਨੇ ਕਰਨੀ ਸਾਡੇ ਨਾਲ।
ਸੋ ਜਿਹੜੀ ਇੱਕ ਕੁੜੀ ਦਾ ਤੁਸੀਂ ਜ਼ਿਕਰ ਕੀਤਾ ਤਾਂ ਤੁਸੀਂ ਆਪ ਉਸਨੂੰ ਮਿਲਿਓ, ਉਹਦੇ ਵੱਲੋਂ ਕੋਈ ਤੁਹਾਨੂੰ ਕੋਈ ਨੈਗੇਟਿਵਿਟੀ ਨਹੀਂ ਮਿਲੀ, ਉਸਨੂੰ ਕੀ ਲੱਗਦਾ ਕੀ ਹੋਇਆ?
ਮੈਮ ਉਸ ਉਹ ਤਾਂ ਸਿਰਫ ਇੱਕੋ ਗੱਲ ਕਹਿ ਰਹੀ ਹੈ ਕਿ ਵੀ ਉਹ ਸ਼ਾਇਦ ਆਪ ਚਲਾ ਗਿਆ, ਸ਼ਾਇਦ ਆਪ ਚਲਾ ਗਿਆ।
ਅਗਰ ਉਹ ਆਪ ਗਿਆ ਹੈ, ਕਦੀ ਇੰਝ ਹੋਇਆ ਕਿ ਇੱਕ ਦਿਨ ਟੱਪਿਆ ਹੋਇਆ, ਦੋ ਦਿਨ ਟੱਪੇ ਹੋਣ ਅਤੇ ਉਸਨੇ ਪਰਿਵਾਰ ਨਾਲ ਨਾ ਗੱਲ ਕੀਤੀ ਹੋਈ?
ਅੱਜ ਤੱਕ ਕਦੀ ਇੱਦਾਂ ਨਹੀਂ ਹੋਇਆ ਮੈਮ, 6-7 ਸਾਲਾਂ 'ਚ ਕਿ ਸ਼ਿਵਾ ਸਾਡੇ ਤੋਂ ਦੋ ਦਿਨ, ਸਿਰਫ ਦੋ ਦਿਨ ਗੱਲ ਨਾ ਕੀਤੀ ਹੋਵੇ। ਅਸੀਂ 5-6 ਜਣੇ ਮਤਲਬ ਫੈਮਿਲੀ 'ਚ, ਉਹਨੇ ਡੇਲੀ ਮੰਮੀ ਨਾਲ ਗੱਲ ਕਰਨੀ ਹੈ, ਡੇਲੀ ਮੰਮੀ ਨਾਲ ਗੱਲ ਕਰਨੀ, ਅਤੇ ਮੰਮੀ ਨੇ ਸਾਨੂੰ ਦੱਸ ਦੇਣਾ, ਅਤੇ ਜਦੋਂ ਤੋਂ ਵਟਸਐਪ ਔਰ ਫੇਸ ਟਾਈਮ ਆ ਗਿਆ ਉਦੋਂ ਤਾਂ ਡੇਲੀ ਅਸੀਂ ਉਹਨੂੰ ਪਰੇਸ਼ਾਨ ਕਰ ਦਿੰਦੇ ਸੀ।
ਪਰ ਦਿਨੇਸ਼ ਸਮਝ ਨਹੀਂ ਆਉਂਦੀ, ਅਗਰ ਹੋਮਿਸਾਈਡ ਸਕੁਆਡ ਪੂਰੀ ਤਫਤੀਸ਼ ਕਰ ਰਿਹਾ, ਉਹਨਾਂ ਕੋਲ ਕਿੰਨੇ ਵਸੀਲੇ ਨੇ, ਸਨਿਫਰ ਡੋਗਸ ਹੁੰਦੇ ਨੇ, ਕਿੰਨਾ ਕੁਛ ਹੁੰਦਾ, ਕੁਛ ਨਹੀਂ ਪਤਾ ਚੱਲਿਆ ਕਿ ਉਹ ਵੈਨ ਛੱਡ ਕੇ ਕਿੱਥੇ ਗਿਆ?
ਮੈਮ ਵੈਨ ਛੱਡ ਕੇ ਨਹੀਂ ਗਿਆ, ਵੈਨ ਉੱਥੇ ਖੜੀ ਕੀਤੀ ਗਈ ਹੈ, ਜਿਸ ਹਿਸਾਬ ਨਾਲ ਮਤਲਬ ਉੱਥੇ ਹੈ, ਵੈਨ ਖੜੀ ਕੀਤੀ ਗਈ ਹੈ ਉੱਥੇ, ਉਹ ਛੱਡ ਕੇ ਨਹੀਂ ਗਿਆ ਵੈਨ।
ਤੁਹਾਡਾ ਮਤਲਬ ਹੈ ਵੈਨ ਸ਼ਾਇਦ ਕਿਧਰੇ ਹੋਰ ਸੀ?
ਵੈਨ ਕਿਧਰੇ ਹੋਰ ਸੀ, ਵੈਨ ਖੜੀ ਕੀਤੀ ਗਈ ਹੈ ਉਸ ਥਾਂ 'ਤੇ, ਮੈਂ ਵੀ ਗਿਆ ਸੀਗਾ, ਦੋਸਤ ਲੈ ਕੇ ਗਏ ਮੈਨੂੰ ਉਹ ਥਾਂ 'ਤੇ, ਜਿਹੜਾ ਗ੍ਰੀਨ ਏਰੀਆ ਉੱਥੇ ਖੜੀ ਕੀਤੀ ਗਈ, ਉਹਦੀ ਹੈਡਲਾਈਟ ਔਰ ਡਿੱਪਰਸ ਔਨ ਸੀਗੇ ਕਿ ਤਾਂ ਕਿ ਕੋਈ ਦੂਜੀ ਗੱਡੀ ਆ ਕੇ ਵੱਜੇ ਨਾ, ਔਰ ਬੜਾ ਸਾਈਡ 'ਚ ਕਰਕੇ ਖੜੀ ਕੀਤੀ ਗਈ ਪ੍ਰੋਪਰ, ਜਿੱਦਾਂ ਪਾਰਕ ਕਰੀ ਦੀ ਗੱਡੀ ਇਸ ਤਰ੍ਹਾਂ।
ਹੁਣ ਮੈਂ ਪੁੱਛਦੇ ਥੋੜ੍ਹਾ ਜਿਹਾ ਸੰਕੋਚ ਕਰ ਰਹੀ ਹਾਂ, ਪਰ ਤੁਹਾਨੂੰ ਕੀ ਲੱਗਦਾ ਸਭ ਤੋਂ ਲਾਈਕਲੀ ਸਿਨਾਰੀਓ ਕੀ ਹੈ?
ਮੈਮ ਜਿੱਥੇ ਤੱਕ ਮੈਂ ਪੁਲਿਸ ਨੂੰ ਮਿਲਿਆ, ਬਾਕੀ ਯਾਰ ਦੋਸਤਾਂ ਨੂੰ, ਔਰ ਜੋ ਸਿਨੈਰੀਓ ਜੋ ਮੇਰੇ ਸਾਹਮਣੇ ਆਇਆ ਹੈ, ਉਹਦੇ ਨਾਲ ਤੈਅ ਹੋਈ ਹੈ ਕਿ ਸ਼ਾਇਦ ਮੇਰੇ ਭਰਾ ਨਾਲ ਕੁਛ ਹੋ ਗਿਆ, ਹੁਣ ਹੈ ਨਹੀਂ। ਮੈਂ ਮਤਲਬ ਇਹ ਸੋਚਦਾ ਮੈਂ ਘਰ ਜਾ ਕੇ ਘਰਦਿਆਂ ਨੂੰ ਕੀ ਕਹੂੰਗਾ, ਪਤਾ ਨਹੀਂ, ਮੇਰੇ 'ਚ ਇੰਨੀ ਹਿੰਮਤ ਨਹੀਂ ਹੈ।
ਪਰ ਤੁਸੀਂ ਕਿਵੇਂ ਯਕੀਨ ਕਰ ਸਕਦੇ ਹੋ, ਕਿਉਂਕਿ ਨਾ ਕੋਈ ਸਬੂਤ ਹੈ? ਫਿਰ ਮੈਂ ਕਹਿ ਰਹੀ ਹਾਂ, ਮੇਰੀ ਜ਼ਬਾਨ ਥਿਰਕ ਰਹੀ ਹੈ, ਪਰ ਲਾਸ਼ ਹੁੰਦੀ ਹੈ ਅਗਰ ਕੁਛ ਇਸ ਤਰ੍ਹਾਂ ਦਾ ਹੋਇਆ?
ਮੈਮ ਇੱਥੇ ਲਾਸ਼ ਨੂੰ ਮਤਲਬ ਕਵਰ ਕਰਨਾ ਬੜਾ ਸੌਖਾ ਹੈ, ਜੋ ਚੀਜ਼ਾਂ ਮੈਂ ਦੇਖੀਆਂ, ਜੋ ਚੀਜ਼ਾਂ ਮੈਨੂੰ ਪਤਾ ਲੱਗੀਆਂ, ਕੁਛ ਨਹੀਂ ਇੱਥੇ, ਕੁਛ ਨਹੀਂ ਕਿਹਾ ਜਾ ਸਕਦਾ, ਕੁਛ ਨਹੀਂ ਕਰ ਸਕਦੇ। ਹੋਮੋਸਕਾਈਡ ਨੂੰ ਦਿੱਤਾ, ਹੋਮੋਸਕਾਈਡ ਨਹੀਂ ਕੁਛ ਕਰ ਪਾ ਰਹੀ ਹੈ, ਇਹ ਤੁਸੀਂ ਦੇਖੋ 3 ਮਹੀਨੇ ਹੋ ਗਏ ਹੋਮੋਸਕਾਈਡ ਨੂੰ ਦਿੱਤੇ ਨੂੰ, ਇਹ ਕੇਸ ਉਹਨਾਂ ਨੇ ਕੁਛ ਨਹੀਂ ਕੀਤਾ।
ਅਤੇ ਸ਼ਿਵਾ ਦੇ ਯਾਰਾਂ ਦੋਸਤਾਂ ਨੇ ਰਲ ਕੇ ਮੇਰੇ ਖਿਆਲ $20,000 ਦਾ ਇਨਾਮ ਵੀ ਐਲਾਨਿਆ ਸੀ।
ਬਿਲਕੁਲ ਜੀ, $20,000 ਇਨਾਮ ਰੱਖਿਆ,
ਇਸ ਵੇਲੇ ਵੀ ਰੱਖਿਆ ਹੋਇਆ?
ਹਾਂਜੀ ਬਿਲਕੁਲ ਰੱਖਿਆ ਹੋਇਆ ਜੀ।
ਪਰ ਕੋਈ ਨਹੀਂ ਆਇਆ, ਕਿਸੇ ਚਸ਼ਮਦੀਦ ਗਵਾਹ ਜਾਂ ਕਿਸੇ ਨੇ ਕੋਈ ਸੂਹ ਨਹੀਂ ਦਿੱਤੀ?
ਕਿਸੇ ਨੇ ਕੁਛ ਨਹੀਂ ਜੀ, ਇਹਨਾਂ ਨੇ ਪੋਸਟਰ ਵਗੈਰੇ ਵੀ ਵੰਡੇ, ਪੋਸਟਰ ਲਗਾਏ, ਸਭ ਕੁਛ ਕੀਤਾ, ਪਰ ਕੋਈ ਕਲਿਊ ਨਹੀਂ ਮਿਲਿਆ ਹਜੇ ਤੱਕ।
ਅਸੀਂ ਇਨਸਾਨ ਹੈਗੇ ਹਾਂ, ਉਮੀਦ ਤੇ ਹਮੇਸ਼ਾ ਕਾਇਮ ਰਹਿੰਦੇ ਹਾਂ। ਖੁਦਾ ਨਾ ਖਾਸਾ ਅੱਜ ਅਗਰ ਸ਼ਿਵਾ ਤੁਹਾਡੀਆਂ ਗੱਲਾਂ ਕਿਧਰੇ ਸੁਣ ਰਿਹਾ, ਤੁਸੀਂ ਉਹਨੂੰ ਕੀ ਕਹਿਣਾ ਚਾਹੋਗੇ?
ਬਸ ਕੁਛ ਨਹੀਂ, ਮੈਂ ਬਸ ਮੈਮ ਇਹੋ ਕਿ ਮੇਰਾ ਭਰਾ ਵਾਪਸ ਆ, ਆਪਾਂ ਘਰ ਚੱਲੀਏ, ਮੁੜ ਕੇ ਫਿਰ ਨਹੀਂ ਜ਼ਿੰਦਗੀ ਸਟਾਰਟ ਕਰਾਂਗੇ, ਕੁਛ ਨਹੀਂ ਰੱਖਿਆ ਇਹਨਾਂ 'ਚ। ਮਾਂ ਬਿਮਾਰ ਹੈ, ਮਰ ਜਾਏਗੀ, ਕਿਤੇ ਕੀ ਜਵਾਬ ਦੇਵਾਂਗੇ ਕੱਲ੍ਹ ਨੂੰ, ਮਤਲਬ ਆ ਵੀ ਗਿਆ, ਕੁਛ ਹੋ ਗਿਆ, ਜੇ ਮਾਂ ਮਰ ਗਈ ਮੇਰੀ ਤਾਂ ਅਸੀਂ ਕਿਸੇ ਜੋਗੇ ਨਹੀਂ ਰਵਾਂਗੇ। ਬਸ ਆ ਜਾ, ਘਰ ਆ ਜਾ, ਆਪਾਂ ਚੱਲਾਂਗੇ ਸਭ ਇਕੱਠੇ।
ਦਿਨੇਸ਼, ਪੂਰੇ ਭਾਈਚਾਰੇ ਵੱਲੋਂ ਮੈਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਹੌਸਲਾ ਦੇਣਾ ਚਾਹੁੰਦੀ ਹਾਂ, ਕਿਉਂਕਿ ਜਦ ਤੱਕ ਯਕੀਨੀ ਤੌਰ 'ਤੇ ਕੋਈ ਗੱਲ ਨਹੀਂ ਕਹੀ ਜਾਂਦੀ, ਅਸੀਂ ਵੀ ਮੰਨ ਕੇ ਰਾਜ਼ੀ ਨਹੀਂ। ਜ਼ਰੂਰ ਉਹ ਕਿਧਰੇ ਹੈ, ਪਤਾ ਨਹੀਂ ਕਿੰਨਾ ਹਾਲਾਤਾਂ 'ਚ, ਰੱਬ ਕਰੇ ਉਹ ਜ਼ਰੂਰ ਮਿਲ ਜਾਏ।
ਬਸ ਮੈਮ ਅਸੀਂ ਵੀ ਇਹ ਉਮੀਦ ਕਰਦੇ, ਬਸ ਕਿਤੇ ਹੋਵੇ, ਠੀਕ ਹੋਵੇ, ਬਸ ਠੀਕ ਹੋਵੇ, ਕਿਤੇ ਹੋਵੇ, ਬਸ ਹੋਏ, ਬਸ ਇੱਕ ਵਾਰੀ ਸਾਨੂੰ ਮੜ ਜਾ ਕਿਸੇ ਦੇ ਥਰੂ ਵੀ ਪਤਾ ਲੱਗ ਜਾਏ ਕਿ ਹਾਂ ਉਹ ਹੈ, ਬਸ ਸਿਰਫ ਇੰਨਾ, ਕਿਤੇ ਵੀ ਰਹੇ, ਖੁਸ਼ ਰਹੇ ਬਸ
ਜੀ। ਇੱਕ ਜ਼ਰੂਰ ਪੁੱਛਣਾ ਚਾਹਾਂਗੀ ਕਿ ਇੰਡੀਅਨ ਕੌਂਸਲੇਟ ਵੱਲੋਂ ਤੁਹਾਨੂੰ ਕੀ ਹੁੰਗਾਰਾ ਮਿਲਿਆ, ਕੀ ਉਹਨਾਂ ਨੇ ਦਬਾਅ ਪਾਇਆ?
ਕੁਛ ਨਹੀਂ ਜੀ, ਮਿਸਟਰ ਐਨ ਕੇ ਚੌਧਰੀ ਜਿਹੜੇ ਇੱਥੇ ਨੇ, ਇਹਨਾਂ ਨਾਲ ਕਈ ਵਾਰੀ ਫੋਨ 'ਤੇ ਗੱਲ ਹੋਈ, ਇਹਨਾਂ ਨੇ ਮੇਲ ਲਿਖੀਆਂ ਨੇ, ਪਰ ਕੋਈ ਪੋਜ਼ਿਟਿਵ ਰਿਸਪੋਂਸ ਕੁਛ ਨਹੀਂ ਹੈ, ਕੋਈ ਉਮੀਦ ਨਹੀਂ, ਕੋਈ ਕੁਛ ਨਹੀਂ ਜੀ। ਈਵਨ ਇੰਡੀਆ ਤੋਂ ਅਸੀਂ ਕਈ ਵਾਰੀ ਮਤਲਬ ਉਹਨਾਂ ਨੂੰ ਮੇਲਾਂ ਕੀਤੀਆਂ, ਜਾ ਕੇ ਉੱਥੇ ਜਿਹੜੇ EMI ਜਿਹੜੀ ਫੋਰਨ ਮਿਨਿਸਟਰੀ ਹੈ ਉੱਥੇ ਵੀ ਗਏ, ਉੱਥੇ ਵੀ ਜਾ ਕੇ ਉੱਥੇ ਗੱਲ ਕੀਤੀ, ਉਹ ਸਿਰਫ ਮੇਲ, ਅਸੀਂ ਮੇਲ ਕਰ ਸਕਦੇ ਹਾਂ ਜੀ, ਹੋਰ ਕੁਛ ਨਹੀਂ ਕਰ ਸਕਦੇ, ਅਸੀਂ ਉਹਨਾਂ 'ਤੇ ਪ੍ਰੈਸ਼ਰ ਨਹੀਂ ਬਣਾ ਸਕਦੇ, ਇਹ ਜਵਾਬ ਹੈ ਜੀ।
ਸੋ ਉਹਨਾਂ ਵੱਲੋਂ ਵੀ ਕੋਈ ਹੁੰਗਾਰਾ ਨਹੀਂ, ਪੁਲਿਸ ਵੱਲੋਂ ਵੀ ਹੁੰਗਾਰਾ ਨਹੀਂ, ਬਾਕੀ ਮੇਰਾ ਵੀ ਦਿਲ ਟੁੱਟ ਰਿਹਾ ਸੋਚ ਕੇ ਕਿ ਤੁਸੀਂ ਕਹਿ ਰਹੇ ਹੋ ਤੁਸੀਂ ਖਾਲੀ ਹੱਥ ਵਾਪਸ ਜਾ ਰਹੇ ਹੋ। ਸਾਡੇ ਸਰੋਤਿਆਂ ਨੂੰ ਜਾਂਦੇ ਜਾਂਦੇ ਅਗਰ ਕੋਈ ਸੁਨੇਹਾ ਦੇਣਾ ਚਾਹੋ, ਸ਼ਾਇਦ ਕੋਈ ਕਿੱਥੇ ਬੈਠਾ ਹੈ, ਸ਼ਾਇਦ ਕਿਸੇ ਨੂੰ ਕੁਝ ਪਤਾ ਹੋਵੇ, ਕੋਈ ਇਮੇਜਰੀ ਹੋਵੇ, ਕੁਛ ਹੋਵੇ ਕਿ ਜਿਸ ਤੋਂ ਲੋਕਾਂ ਦੀ ਯਾਦਾਸ਼ਤ ਨੂੰ ਥੋੜ੍ਹਾ ਚੈਲੇਂਜ ਮਿਲੇ ਕਿ ਸ਼ਾਇਦ ਸ਼ਿਵਾ ਬਾਰੇ ਕੁਛ ਪਤਾ ਚੱਲ ਸਕੇ।
ਪੁਲਿਸ ਵੱਲੋਂ ਤਾਂ ਕੋਈ ਉਮੀਦ ਨਹੀਂ ਹੈ ਜੀ, ਹੁਣ ਮੈਂ ਹੁਣ ਜਾ ਰਿਹਾ ਵਾਪਸ, ਪਰ ਮੈਂ ਇਹੋ ਮਤਲਬ ਹੱਥ ਜੋੜ ਕੇ ਮੇਰੀ ਇਹੋ ਬੇਨਤੀ ਹੈ ਮੇਰੇ ਭਰਾਵਾਂ ਅੱਗੇ ਕਿ ਕਦੇ ਸ਼ਿਵਾ ਮਿਲੇ, ਕੋਈ ਕਿਸੇ ਕੋਈ ਕਲਿਊ ਹੋਏ, ਕੋਈ ਕੁਛ ਹੋਵੇ ਤਾਂ ਇੱਕ ਵਾਰੀ ਕੋਂਟੈਕਟ ਜ਼ਰੂਰ ਕਰਨ, ਸਾਨੂੰ ਮਾੜਾ ਜਿਹਾ ਹੌਸਲਾ ਹੋਏਗਾ ਕਿ ਹਾਂ ਠੀਕ ਹੈ ਵੀ ਮੇਰੇ ਭਰਾਵਾਂ ਨੇ ਕੁਛ ਕੀਤਾ।
ਜੀ ਬੜੇ ਦੂਰੋਂ ਤੁਸੀਂ ਦਿੱਲੀਓਂ ਆਏ ਹੋ, ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ, ਸਾਡੇ ਆਪਣੇ ਪਰਿਵਾਰ 'ਚ ਬਹੁਤ ਵੱਡੀ ਅਣਹੋਣੀ ਵਾਪਰੀ ਹੈ ਕਿ ਮੇਰੇ ਇੱਕ ਨਜ਼ਦੀਕੀ ਰਿਸ਼ਤੇਦਾਰ 30 ਵਰ੍ਹਿਆਂ ਤੋਂ ਹਾਲਾਂ ਵੀ ਨਹੀਂ ਮਿਲੇ, ਅਤੇ ਮੈਂ ਬਿਲਕੁਲ ਸਮਝ ਸਕਦੀ ਹਾਂ।
ਮੈਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮਤਲਬ ਜਦੋਂ ਬੰਦਾ ਯਾਦ ਕਰਦਾ ਤਾਂ ਕਿੰਨੀ ਵਾਰੀ ਮਰੇਗਾ, ਬੰਦਾ ਕਿੰਨੀ ਵਾਰੀ ਜੀਏਗਾ ਕਿ ਵੀ ਕੀ ਪਤਾ ਕਿੱਥੇ ਕੀ ਹੋਇਆ।
ਜੀ ਪਰ ਇੰਨਾ ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਸਾਡੀ ਪੂਰੀ ਕਮਿਊਨਿਟੀ ਵੱਲੋਂ ਪੂਰਾ ਪੂਰਾ ਸਪੋਰਟ ਤੁਹਾਨੂੰ ਹੈ, ਦੁਆਵਾਂ ਵੀ ਹਨ, ਰੱਬ ਕਰੇ ਕਿਸੇ ਤਰ੍ਹਾਂ ਸ਼ਿਵਾ ਬਾਰੇ ਕੋਈ ਸੂਹ ਜ਼ਰੂਰ ਮਿਲ ਜਾਏ।
ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡਾ ਅਤੇ ਤੁਹਾਡੀ ਰੇਡੀਓ ਜੀ,
ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਬੜੀ ਔਖੀ ਗੱਲ ਹੈ ਸਾਂਝੀ ਕਰਨੀ, ਪਰ ਤੁਸੀਂ ਦਿਲੋਂ ਸਾਂਝੀ ਕੀਤੀ ਹੈ, ਰੱਬ ਨੂੰ ਹੀ ਅਰਦਾਸ ਹੈ ਕਿ ਅੱਗੇ ਕੋਈ ਚੰਗਾ ਇਹਦਾ ਸਿੱਟਾ ਨਿਕਲੇ। ਬਹੁਤ ਮਿਹਰਬਾਨੀ ਜੀ ਤੁਸੀਂ ਸਟੂਡੀਓ ਆਏ ਹੋ।
ਥੈਂਕ ਯੂ ਜੀ, ਤੁਹਾਡੀ ਮਿਹਰਬਾਨੀ, ਥੈਂਕ ਯੂ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/Punjabi ਤੇ ਜਾਓ।